ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਆਸਤ ਨੂੰ ਦੇਖ ਸੁਣ ਰਹੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਮਨਦੀਪ ਸਿੰਘ ਨਿੱਗਾ ਸਵਾਗਤ ਕਰਦਾ। ਬੀਤੇ ਦਿਨੀ ਬਰਤਾਨੀਆ ਦੀ ਸੰਸਦ ਦੇ ਵਿੱਚ ਬਰਤਾਨੀਆ ਦੀ ਸੰਸਦ ਦੀ ਇੱਕ ਕਮੇਟੀ ਜਿਹੜੀ ਕਿ ਮਨੁੱਖੀ ਅਧਿਕਾਰਾਂ ਦੇ ਬਾਬਤ ਕੰਮ ਕਰਦੀ ਹੈ, ਉਸ ਕਮੇਟੀ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। 91 ਸਫਿਆਂ ਦੀ ਇਹ ਰਿਪੋਰਟ ਜਾਰੀ ਹੋਈ ਹੈ। ਹਾਲਾਂਕਿ ਇਹ ਰਿਪੋਰਟ 181 ਸਫਿਆਂ ਦੀ ਦੱਸੀ ਜਾ ਰਹੀ ਹੈ, ਪਰ ਇਸ 91 ਸਫਿਆਂ ਦੀ ਜਾਰੀ ਹੋਈ ਰਿਪੋਰਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਕੀਤਾ ਗਿਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਕਿਹਾ ਗਿਆ ਕਿ UK ਦੇ ਵਿੱਚ, ਬਰਤਾਨੀਆ ਦੇ ਵਿੱਚ ਬਾਹਰੀ ਮੁਲਕਾਂ ਦੀ ਜੋ ਦਖਲਅੰਦਾਜ਼ੀ ਹੈ ਅਤੇ ਦਮਨ ਦੀ ਨੀਤੀ ਹੈ ਉਹ ਚੱਲ ਰਹੀ ਹੈ, ਜਿਸ ਦੇ ਵਿੱਚ 12 ਮੁਲਕਾਂ ਦਾ ਜ਼ਿਕਰ ਕੀਤਾ ਗਿਆ ਅਤੇ ਉਹਨਾਂ 12 ਮੁਲਕਾਂ ਦੇ ਵਿੱਚੋਂ ਭਾਰਤ ਦਾ ਵੀ ਨਾਮ ਹੈ। ਇਸ ਦੇ ਨਾਲ ਹੀ ਬੀਤੇ ਦਿਨਾਂ ਦੇ ਵਿੱਚ 23-24 ਜੁਲਾਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ UK ਦੀ ਫੇਰੀ ਲਾ ਕੇ ਆਉਂਦੇ ਨੇ ਅਤੇ ਉਸ ਫੇਰੀ ਦੇ ਦੌਰਾਨ ਭਾਰਤੀ ਮੀਡੀਆ ਅਦਾਰਿਆਂ ਦੇ ਵਿੱਚ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲਦੀ ਹੈ ਕਿ UK ਦੇ ਵਿੱਚ ਵੱਸਦੇ ਸਿੱਖ ਕਾਰਕੁਨਾਂ ਦੇ ਉੱਤੇ ਸ਼ਿਕੰਜਾ ਕਸਣ ਦੀ ਗੱਲ ਭਾਰਤ ਸਰਕਾਰ ਦੇ ਵੱਲੋਂ UK ਨੂੰ ਕਹੀ ਗਈ ਸੀ, ਜਿਸ ਨੂੰ ਕਿ UK ਸਰਕਾਰ ਨੇ ਗੰਭੀਰਤਾ ਦੇ ਨਾਲ ਲਿਆ। ਇਹ ਕਹਿਣਾ ਸੀ ਭਾਰਤੀ ਮੀਡੀਆ ਅਦਾਰਿਆਂ ਦਾ। ਤਾਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ UK ਦੇ ਪ੍ਰਧਾਨ ਮੰਤਰੀ ਦੇ ਵਿਚਕਾਰ ਮੁਲਾਕਾਤ ਹੋਈ ਹੈ। ਕੀ ਇਸ ਮੁਲਾਕਾਤ ਦੇ ਵਿੱਚ ਕਿਹਨਾਂ ਕਿਹਨਾਂ ਗੱਲਾਂ ਦਾ ਜ਼ਿਕਰ ਹੋਇਆ, ਸਿੱਖ ਕਾਰਕੁਨਾਂ ਦੇ ਬਾਰੇ ਕੀ ਗੱਲ ਹੋਈ ਹੈ, ਅਤੇ ਖਾਸ ਤੌਰ ਦੇ ਉੱਤੇ ਜੱਗੀ ਜੌਹਲ ਅਤੇ ਬਾਬਤ UK ਨੇ ਭਾਰਤ ਦੇ ਅੱਗੇ ਕੋਈ ਗੱਲ ਰੱਖੀ ਹੈ, ਇਹਨਾਂ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਿੱਖ ਫੈਡਰੇਸ਼ਨ UK ਦੇ ਸਿਆਸੀ ਬੁਲਾਰੇ ਭਾਈ ਦਵਿੰਦਰਜੀਤ ਸਿੰਘ UK ਤੋਂ ਖਾਸ ਤੌਰ ਦੇ ਉੱਤੇ ਜੁੜੇ ਨੇ। ਆਓ ਉਹਨਾਂ ਦੇ ਨਾਲ ਇਸ ਰਿਪੋਰਟ ਦੇ ਬਾਬਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ UK ਫੇਰੀ ਬਾਬਤ ਗੱਲਬਾਤ ਕਰਦੇ ਹਾਂ। ਆਓ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਵੀ ਜੋ ਬਰਤਾਨੀਆ ਸੰਸਦ ਦੀ ਜਿਹੜੀ ਸੰਯੁਕਤ ਮਨੁੱਖੀ ਅਧਿਕਾਰ ਕਮੇਟੀ ਨੇ ਜੋ ਰਿਪੋਰਟ ਜਾਰੀ ਕੀਤੀ ਹੈ, ਉਹ ਰਿਪੋਰਟ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ, ਉਸ ਰਿਪੋਰਟ ਨੇ ਕੀ ਕੁਝ ਖੁਲਾਸੇ ਕੀਤੇ ਨੇ?
ਭਾਈ ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ, ਫੈਬਰੀ 2025 ਵਿੱਚ ਇੱਥੇ ਦੀ ਜਿਹੜੀ ਜੁਆਇੰਟ ਹਿਊਮਨ ਰਾਈਟਸ ਕਮੇਟੀ ਆ ਪਾਰਲੀਮੈਂਟ ਦੀ, ਜਿਹਦੇ ਵਿੱਚ 7 ਮੈਂਬਰ ਹੈਗੇ MP, 7 ਮੈਂਬਰ ਹੈਗੇ ਹਾਊਸ ਆਫ ਲੋਰਡਸ ਦੇ, ਤਾਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ, ਉਹਨਾਂ ਨੇ ਫੈਬਰੀ 'ਚ ਐਲਾਨ ਕੀਤਾ ਸੀ ਅਸੀਂ ਇੱਕ ਇਨਕੁਆਇਰੀ ਸ਼ੁਰੂ ਕਰ ਰਹੇ ਹਾਂ ਟਰਾਂਸਨੈਸ਼ਨਲ ਰਿਪਰੈਸ਼ਨ UK ਵਿੱਚ। ਆਪਾਂ ਦੇਖਿਆ ਪਿਛਲੇ 2 ਸਾਲਾਂ ਵਿੱਚ ਕਿੱਦਾਂ ਕੈਨੇਡਾ ਤੋਂ, ਅਮਰੀਕਾ ਤੋਂ, ਪਾਕਿਸਤਾਨ ਤੋਂ ਵੀ ਅਤੇ UK ਤੋਂ ਵੀ, ਆਸਟ੍ਰੇਲੀਆ ਤੋਂ ਵੀ ਇਹ ਵਾਰ ਵਾਰ ਗੱਲ ਆਈ ਆ ਵੀ ਇੰਡੀਆ ਸਰਕਾਰ ਉਸ ਦੇਸ਼ਾਂ ਵਿੱਚ ਜਾ ਕੇ ਤਾਂ ਉਹ ਜਿਹੜਾ ਲਫ਼ਜ਼ ਟਰਾਂਸਨੈਸ਼ਨਲ ਰਿਪਰੈਸ਼ਨ ਅੰਗਰੇਜ਼ੀ ਵਿੱਚ ਕਹੀ ਜਾਂਦੇ, ਇਹ ਲੋਕਾਂ ਨੂੰ ਬਾਹਰ ਦਬਾ ਰਹੇ ਆ, ਇੱਥੇ ਤੱਕ ਵੀ ਜਿੱਦਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਨਾ। ਹੁਣ ਭਾਈ ਗੱਲ ਇਹ ਆਉਂਦੀ ਆ ਵੀ ਜਦੋਂ ਫੈਬਰੀ 2025 ਵਿੱਚ ਕਮੇਟੀ ਨੇ ਐਲਾਨ ਕਰਤਾ ਸੀ ਇਨਕੁਆਇਰੀ ਕਰਨੀ, ਇਹਨਾਂ ਦਾ ਸਿਸਟਮ ਆ ਵੀ ਕੋਈ ਵੀ ਲਿਖਤੀ ਰੂਪ ਵਿੱਚ ਇਹਨਾਂ ਨੂੰ ਐਵੀਡੈਂਸ ਭੇਜ ਸਕਦੇ। ਹੁਣ ਕੀ ਹੋਇਆ ਵੀ 30 ਜੁਲਾਈ ਨੂੰ ਉਸ ਕਮੇਟੀ ਨੇ ਕਿਹਾ ਸੀ ਅੱਗੇ ਵੀ ਅਸੀਂ ਜੁਲਾਈ ਵਿੱਚ ਸਾਡੀ ਰਿਪੋਰਟ ਜਾਰੀ ਹੋ ਜਾਣੀ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਰੈਕਮੈਂਡੇਸ਼ਨ ਵੀ ਕਰਨੇ ਵੀ ਕੀ ਕਰਨਾ ਚਾਹੀਦਾ। ਹੁਣ ਫੈਬਰੀ ਤੋਂ ਜੁਲਾਈ ਵਿੱਚ ਕੀ ਕੁਛ ਕਮੇਟੀ ਨਾਲ ਹੋਇਆ ਉਹ ਮੈਂ ਥੋੜ੍ਹਾ ਸਾਂਝਾ ਕਰਨਾ। ਪਹਿਲੀ ਚੀਜ਼ ਆ ਵੀ 21 ਮਈ ਨੂੰ ਜਿਹੜਾ ਅਖੀਰਲਾ ਇਹਨਾਂ ਦਾ ਪਬਲਿਕ ਸੈਸ਼ਨ ਸੀਗਾ ਕਮੇਟੀ ਦਾ, ਜਿੱਥੇ ਸਿਕਿਉਰਿਟੀ ਮਿਨਿਸਟਰ ਅਤੇ ਇੱਥੇ ਦਾ ਅਸਿਸਟੈਂਟ ਕਮਿਸ਼ਨਰ ਜਿਹੜਾ ਐਂਟੀ ਟੈਰਰਿਜ਼ਮ ਦਾ, ਉਹਨਾਂ ਦਾ ਜਿੱਦਾਂ ਕਹਿ ਲਓ ਓਰਲ ਐਵੀਡੈਂਸ ਸੀ, ਤਾਂ ਉਹਨਾਂ ਦੇ ਪਿੱਛੇ ਪੰਜ ਛੇ ਸਿੰਘ ਬੈਠੇ ਸੀ, ਜਿਹਦੇ ਵਿੱਚ ਦਾਸ ਵੀ ਸੀ ਅਤੇ ਦੂਸਰੇ ਵੀ ਨੁਮਾਇੰਦੇ ਸਿੱਖ ਫੈਡਰੇਸ਼ਨ ਦੇ ਹੀ ਸੀ। ਹੁਣ ਸਾਡੇ ਉੱਥੇ ਬੈਠਣ ਨਾਲ ਹੀ ਤਾਂ ਜੋ ਕੁਛ ਗੱਲਾਂ ਬਾਤਾਂ ਅਸੀਂ ਉਹਨਾਂ ਨਾਲ ਪਹਿਲਾਂ ਕੀਤੀਆਂ ਤਾਂ ਬਾਅਦ 'ਚ ਵੀ ਕੀਤੀਆਂ, ਉਹਦੇ ਵਿੱਚ ਸਾਨੂੰ ਪੂਰਾ ਅਹਿਸਾਸ ਸੀਗਾ ਵੀ ਜਦੋਂ ਇਹਨਾਂ ਨੇ ਜੁਲਾਈ ਵਿੱਚ ਰਿਪੋਰਟ ਛਾਪੀ, ਇਹਨਾਂ ਨੇ ਇੰਡੀਆ ਦਾ ਨਾਂ ਵਿੱਚ ਲੈਣਾ ਜਿਹੜਾ ਇਹਨਾਂ 30 ਤਰੀਕ ਨੂੰ ਲਿਆ ਗਿਆ, ਜਿੱਦਾਂ ਤੁਸੀਂ ਦੱਸਿਆ ਵੀ 11 ਹੋਰ ਮੁਲਕ ਵੀ ਆ ਪਰ ਇੰਡੀਆ ਦਾ ਨਾਂ ਵੀ ਲਿਆ ਗਿਆ। ਹੁਣ ਗੱਲ ਆਉਂਦੀ ਭਾਈ ਵੀ ਜਿਹੜੀ ਤੁਸੀਂ ਗੱਲ ਕੀਤੀ ਉਹ ਮੈਂ ਥੋੜ੍ਹਾ ਜਿਹਾ ਕਲੈਰੀਫਾਈ ਕਰ ਦਵਾਂ, ਜਿਹੜੀ ਇਹਨਾਂ ਦੀ ਰਿਪੋਰਟ ਆ ਉਹ ਤਾਂ ਪੂਰੀ ਛਪ ਗਈ, ਪਰ ਐਕਚੁਅਲੀ ਇਹਨਾਂ ਕੋਲ 180 ਡਿਫਰੈਂਟ ਸਬਮਿਸ਼ਨਾਂ ਗਈਆਂ ਫੈਬਰੀ ਦੀਆਂ, ਜਿਹਦੇ ਵਿੱਚ ਇੱਕ ਸਿੱਖ ਫੈਡਰੇਸ਼ਨ ਸੀ 32 ਪੇਜ ਦੀ, ਇੱਕ ਸਿੱਖਸ ਫੋਰ ਜਸਟਿਸ ਦੀ ਸੀ, ਇੱਕ ਦਲ ਖਾਲਸੇ ਦੀ ਸੀ, ਤਾਂ ਤਕਰੀਬਨ ਸਮਝ ਲਓ ਦਰਜਨ ਤੋਂ ਉੱਪਰ ਹੋਰ ਵੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਵੱਖਰੀਆਂ ਵੱਖਰੀਆਂ ਇਹਨਾਂ ਨੂੰ ਐਵੀਡੈਂਸ ਸਬਮਿਟ ਕੀਤੇ ਗਏ। ਕਈ ਹੋਏ ਨਾ ਲੈ ਕੇ ਜਥੇਬੰਦੀਆਂ ਦੇ, ਜਿੱਦਾਂ ਮੈਂ ਨਾ ਲਏ ਆ, ਅਤੇ ਕਈ ਉਹਨਾਂ ਨੂੰ ਗਏ ਗੁਪਤ, ਤੁਸੀਂ ਗੁਪਤ ਵੀ ਰੱਖ ਸਕਦੇ, ਅਤੇ ਕਈ ਗਏ ਜਿਹੜੇ ਕਹਿ ਲਓ ਵੀ ਉਹਨਾਂ ਨੇ ਉਸ ਨੌਨ ਸਿੱਖ ਸੀਗੇ, ਪਰ ਉਹਨਾਂ ਇੰਡੀਆ ਤਾਂ ਸਿੱਖਾਂ ਦਾ ਟਾਰਗੇਟ ਕਰਨ ਦੀ ਗੱਲ ਕੀਤੀ। ਹੁਣ ਜਿਹੜੀ ਗੱਲ ਕੱਲ੍ਹ ਰਿਪੋਰਟ ਵਿੱਚ ਇੰਡੀਆ ਦਾ ਨਾਂ ਆ ਗਿਆ, ਇਹ ਅੱਛੀ ਤਾਲਮੇਲ ਰੱਖਦੀ ਵੀ ਜਿਹੜਾ ਨਰਿੰਦਰ ਮੋਦੀ ਇੱਥੇ 23-24 ਜੁਲਾਈ ਆਇਆ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਦਿੰਦੇ ਹਾਂ ਵੀ ਦੇਖੋ ਸਾਨੂੰ ਪੂਰਾ ਪਤਾ ਸੀ ਵੀ ਇਹ ਰਿਪੋਰਟ ਜਦੋਂ ਛਪਣੀ ਆ ਇਹ ਇੰਡੀਆ ਦਾ ਇਹਨਾਂ ਜ਼ਿਕਰ ਕਰਨਾ, ਪਰ ਦੂਸਰੇ ਪਾਸੇ ਇੱਥੇ ਦਾ ਪ੍ਰਧਾਨ ਮੰਤਰੀ ਕੇ ਸਟਾਰਮਰ ਨੂੰ ਵੀ ਪਤਾ ਸੀ। ਅਸੀਂ ਤਾਂ ਕਹਿੰਦੇ, ਅਸੀਂ ਦਾਅਵੇ ਨਾਲ ਕਹਿੰਦੇ, 21 ਮਈ ਨੂੰ ਜਦੋਂ ਕਮੇਟੀ ਦੀ ਫਾਈਨਲ ਹੇਅਰਿੰਗ ਹੋਈ, ਪਬਲਿਕ ਹੇਅਰਿੰਗ ਸੀ, ਉਹਦੇ ਵਿੱਚ ਜਿਹੜਾ ਕਮੇਟੀ ਦਾ ਚੇਅਰ ਸੀ ਸਰ ਡੇਵਿਡ ਓਲਟਨ, ਉਹ 2 ਵਾਰੀ ਉਸ ਸੈਸ਼ਨ ਵਿੱਚ ਕਿਹਾ ਵੀ ਇੱਥੇ ਦਾ ਪ੍ਰਧਾਨ ਮੰਤਰੀ ਮੈਨੂੰ ਕਹਿੰਦਾ ਵੀ ਮੈਂ ਕਲੋਸਲੀ ਫੋਲੋ ਕਰ ਰਿਹਾ ਤੁਸੀਂ ਜਿਹੜੀ ਰਿਪੋਰਟ ਕੱਢਣੀ ਆ ਅਤੇ ਤੁਹਾਡੇ ਰੈਕਮੈਂਡੇਸ਼ਨ। ਅਸੀਂ ਤਾਂ ਸਾਨੂੰ ਇਹ ਪਿਛਲੇ ਹਫ਼ਤੇ ਹੀ ਪਤਾ ਸੀ ਨਰਿੰਦਰ ਮੋਦੀ ਆਉਣ ਤੋਂ ਪਹਿਲਾਂ ਵੀ ਇੱਥੇ ਦੇ ਪ੍ਰਧਾਨ ਮੰਤਰੀ ਨੂੰ ਪਤਾ ਵੀ ਇਹ ਰਿਪੋਰਟ ਨਿਕਲਣੀ ਤਾਂ ਨਿਕਲਣੀ ਮੋਦੀ ਤੋਂ ਜਾਣ ਤੋਂ ਬਾਅਦ। ਦੇਖੋ 22 ਤਰੀਕ ਨੂੰ ਸਾਡੀ ਇੱਥੇ ਪਾਰਲੀਮੈਂਟ ਦਾ ਸੈਸ਼ਨ ਬੰਦ ਹੋ ਗਿਆ, ਹੁਣ ਸਪਤੰਬਰ 'ਚ ਆਉਣਾ ਚਾਹੀਦਾ ਸੀ ਕਮੇਟੀ ਨੂੰ, ਐਕਚੁਅਲੀ 22 ਤਰੀਕ ਤੱਕ ਇਹ ਰਿਪੋਰਟ ਕੱਢਣੀ ਚਾਹੀਦੀ, ਬਸ ਜੋ ਪਾਰਲੀਮੈਂਟ ਬੰਦ ਹੁੰਦਾ ਉਦੋਂ ਰਿਪੋਰਟ ਕੱਢਣੀ ਬਹੁਤ ਜਿੱਦਾਂ ਕਹਿ ਲਓ ਇੱਕ ਕੰਟਰੋਵਰਸ਼ਲ ਗੱਲ ਹੁੰਦੀ।
ਜਾਣਬੁੱਝ ਕੇ ਰਿਪੋਰਟ ਨੂੰ ਲੇਟ ਕੀਤਾ ਗਿਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਲੰਘ ਜਾਵੇ ਉਹ ਤੋਂ ਬਾਅਦ ਜਾਰੀ ਕੀਤੀ ਜਾਵੇ।
ਹਰ ਹਾਲ 'ਚ ਬਿਕੋਜ਼ ਸਾਨੂੰ ਪਤਾ, ਬਿਕੋਜ਼ ਦੇਖੋ 10-30 ਸਾਲ ਤੋਂ ਉੱਪਰ ਅਸੀਂ ਪਾਰਲੀਮੈਂਟ ਦੀਆਂ ਕਮੇਟੀਆਂ ਲਈ ਕੰਮ ਕਰਦੇ ਸੀ ਤਾਂ ਸਾਨੂੰ ਪਤਾ ਇਹਨਾਂ ਦਾ ਸਿਸਟਮ ਕੀ ਆ ਵੀ ਜਦੋਂ ਪਾਰਲੀਮੈਂਟ ਸਿੱਟ ਕਰਦਾ ਇਹ ਪ੍ਰੋਟੋਕਾਲ ਬਣਿਆ ਆ ਵੀ ਜਿਹੜੀਆਂ ਵੀ ਕਮੇਟੀਆਂ ਹੁੰਦੀਆਂ ਉਹਨਾਂ ਦੀ ਰਿਪੋਰਟ ਪਾਰਲੀਮੈਂਟ ਦਾ ਜੋ ਸੈਸ਼ਨ ਚੱਲਦਾ ਵਾ ਉਦੋਂ ਹੀ ਕੱਢੀ ਦੀਆਂ। ਬਹੁਤ ਘੱਟ ਚਾਂਸ ਹੁੰਦੇ ਆ ਰਿਪੋਰਟ ਉਦੋਂ ਨਿਕਲੇ ਜਦੋਂ ਇਹ ਸਾਰੇ ਛੁੱਟੀਆਂ 'ਤੇ ਹੋਣ। ਹੁਣ ਦੇਖੋ ਅਸੀਂ ਤਾਂ ਨਰਿੰਦਰ ਮੋਦੀ ਆਉਣ ਤੋਂ ਪਹਿਲਾਂ ਕਿਹਾ ਸੀ ਵੀ 2 ਮੁੱਦੇ ਇੱਥੇ ਦੇ ਪ੍ਰਧਾਨ ਮੰਤਰੀ ਕੇ ਸਟਾਰਮਰ ਨੇ ਮੋਦੀ ਨਾਲ ਚੱਕਣੇ ਚਾਹੀਦੇ। ਪਹਿਲਾ ਹੈਗਾ ਜਗਤਾਰ ਸਿੰਘ ਔਜਲਾ ਦਾ, ਜਿਹੜਾ ਅਸੀਂ ਕਿਹਾ ਹਰ ਹਾਲ 'ਚ ਉਹ ਕਰੂਗਾ, ਅਤੇ ਦੂਸਰਾ ਅਸੀਂ ਕਿਹਾ ਸੀ ਵੀ ਜਿਹੜਾ ਟਰਾਂਸ ਨੈਸ਼ਨਲ ਰਿਪ੍ਰੈਸ਼ਨ ਦਾ ਵੀ ਇੰਡੀਆ ਇੱਥੇ ਕੀ ਕਰ ਰਿਹਾ, ਨਹੀਂ ਤਾਂ ਬਾਹਰਲੇ ਦੇਸ਼ਾਂ 'ਚ ਇਹਨੂੰ ਰੱਖਣਾ ਚਾਹੀਦਾ, ਪਰ ਸਾਨੂੰ ਪਤਾ ਇਹਨਾਂ ਨੇ ਪਬਲਿਕਲੀ ਕੋਈ ਗੱਲ ਨਹੀਂ ਕਰਨੀ, ਪਰ ਕੋਈ ਨਾ ਆਉਣ ਵਾਲਾ ਸਮਾਂ ਦੱਸੂਗਾ। ਤਾਂ ਇਹ ਸਮਝ
ਇਹ ਜੱਗੀ ਜੌਹਲ ਦੇ ਬਾਬਤ ਜਦੋਂ UK ਦੇ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲਦੇ ਨੇ ਕਿ ਜੱਗੀ ਜੌਹਲ ਦੇ ਬਾਬਤ ਕੋਈ ਗੱਲ ਕੀਤੀ ਗਈ, ਜਿਵੇਂ ਤੁਸੀਂ ਟਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਗੱਲ ਕੀਤੀ ਹੈ, ਅੰਤਰਰਾਸ਼ਟਰੀ ਦਮਨ ਦੀ ਗੱਲ ਕੀਤੀ ਹੈ, ਕਿ ਉਹਦੇ ਬਾਬਤ ਕੋਈ ਗੱਲ ਕੀਤੀ ਗਈ, ਭਾਰਤ ਅੱਗੇ ਕੋਈ ਗੱਲ ਰੱਖੀ ਗਈ ਕਿ ਤੁਹਾਡੇ ਵੱਲੋਂ ਇਸ ਤਰੀਕੇ ਦੇ ਕਾਰਜ ਕੀਤੇ ਜਾ ਰਹੇ ਨੇ?
ਇਹ ਵੀ ਭਾਈ ਦੇਖੋ ਕੱਕੇ ਲੜੀ ਚੱਲਦੀ ਹੁੰਦੀ ਆ। ਪਹਿਲੀ ਜੁਲਾਈ ਨੂੰ ਡਗਲਸ ਮੈਕਲਿਸਟਰ, ਜਿਹੜਾ ਜਗਤਾਰ ਸਿੰਘ ਔਜਲਾ ਦਾ MP ਆ, ਉਹਨ ਜਿਹੜੀ ਸਿੱਖਾਂ ਦੀ ਉਹ ਪਾਰਟੀ ਪਾਰਲੀਮੈਂਟਰੀ ਗਰੁੱਪ ਉਹਦੀ ਇਵੈਂਟ ਸੀ, 20 ਸਾਲਾ ਸੀ ਉਦਣ 1 ਜੁਲਾਈ, ਤਾਂ ਉਹਨ ਕਿਹਾ ਸੀ ਬਹੁਤ ਖੁਸ਼ੀ ਦੀ ਗੱਲ ਆ ਵੀ ਮੈਂ ਇੱਥੇ ਦੇ ਫੋਰਨ ਮਿਨਿਸਟਰ ਨੂੰ ਮਿਲਿਆ ਸੀ, ਤਾਂ ਉਹ ਕਹਿੰਦੇ ਹਰ ਮਹੀਨੇ ਅਸੀਂ ਡਗਲਸ ਮੈਕਲਿਸਟਰ ਅਤੇ ਜਿਹੜੀ ਰਿਪਰੀਵ ਦੀ ਸੰਸਥਾ ਨਾਲ ਹਰ ਮਹੀਨੇ ਅਸੀਂ ਜਗਤਾਰ ਸਿੰਘ ਔਜਲ ਦੇ ਸੰਬੰਧ ਵਿੱਚ, ਉਹ ਮਿਨਿਸਟਰ ਜਿਹੜੀ ਇੰਡੀਆ ਨਾਲ ਡੀਲ ਕਰਦੀ ਕੈਥਰੀਨ ਵੈਸਟ, ਅਸੀਂ ਉਹਨਾਂ ਬੈਠਿਆ ਕਰਨ। ਅਸੀਂ ਕਿਹਾ ਠੀਕ ਆ, ਚੰਗੀ ਚੀਜ਼ ਆ ਵੀ ਸਰਕਾਰ ਸੀਰੀਅਸਲੀ ਗੱਲ ਲੈ ਰਹੀ ਵੀ ਹਰ ਮਹੀਨੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ MP ਨੂੰ ਅਤੇ ਰਿਪਰੀਵ ਨੂੰ ਅਪਡੇਟ ਦੇਵਾਂਗੇ ਵੀ ਸਾਡੀ ਗੱਲਬਾਤ ਇੰਡੀਆ ਸਰਕਾਰ ਨਾਲ ਕਿੱਥੇ ਤੱਕ ਪਹੁੰਚੀ। ਹੁਣ ਦੇਖੋ 21 ਜੁਲਾਈ ਨੂੰ 2 ਦਿਨ ਪਹਿਲਾਂ ਡਗਲਸ ਮੈਕਲਿਸਟਰ ਤਸਵੀਰ ਛਾਪਦਾ ਡੇਵਿਡ ਲੈਮੀ ਨਾਲ ਬੈਠਾ ਅਤੇ ਕਹਿੰਦਾ ਵੀ ਡੇਵਿਡ ਲੈਮੀ ਨਾਲ ਮੇਰੀ ਗੱਲ ਹੋਈ ਤਾਂ ਮੈਂ ਇੱਕ ਖਤ ਲਿਖਿਆ ਕੇ ਸਟਾਰਮਰ ਨੂੰ ਵੀ ਜਦੋਂ ਨਰਿੰਦਰ ਮੋਦੀ ਆਊਗਾ 23 ਤਰੀਕ ਨੂੰ ਵੀ ਤੂੰ 24 ਤਰੀਕ ਨੂੰ ਉਹਨਾਂ ਜਗਤਾਰ ਸਿੰਘ ਜੌਹਲ ਦੇ ਸੰਬੰਧ ਵਿੱਚ ਵੀ ਗੱਲ ਕਰੇ। ਹੁਣ ਦੇਖੋ ਗੁਰਪ੍ਰੀਤ ਸਿੰਘ ਜੌਹਲ ਹੋਵੇ, ਡਗਲਸ ਮਕੈਲਿਸਟਰ ਹੋਵੇ, ਉਹ ਗੱਲ ਕਰ ਰਿਹਾ ਹੈ ਕਿ ਇੱਥੇ ਦੀ ਪ੍ਰਧਾਨ ਮੰਤਰੀ ਨੂੰ ਜਗਤਾਰ ਸਿੰਘ ਜੌਹਲ ਦੀ ਰਿਹਾਈ ਅਤੇ ਇੱਥੇ ਵਾਪਸ ਲਿਆਉਣ ਦੀ ਗੱਲ ਕਰਨੀ ਚਾਹੀਦੀ। ਦੇਖੇ ਇੱਥੇ ਫਰਕ ਆ, ਉਹ ਕਹਿ ਰਿਹਾ ਵੀ ਹੁਣ ਤਕਰੀਬਨ 8 ਸਾਲ ਹੋਏ ਨੇ ਨਵੰਬਰ ਵਿੱਚ, ਵੀ ਜਗਤਾਰ ਤਾਂ ਕੋਈ ਕਨਵਿਕਟਡ ਨਹੀਂ ਗਾ, ਇੱਕ ਕੇਸ ਹੋਇਆ ਉਹ ਉਹਦੇ 'ਚੋਂ ਬਰੀ ਹੋ ਗਿਆ, ਅਤੇ ਦੂਜੇ ਕੇਸ ਤੁਹਾਨੂੰ ਪਤਾ ਜਸਪਾਲ ਸਿੰਘ ਮੰਚਪੁਰ ਹੁਣੀ ਲੜ ਰਹੇ ਆ, ਪਰ ਐਵੀਡੈਂਸ ਤਾਂ ਨਵਾਂ ਕੋਈ ਹੈ ਨਹੀਂ ਗਾ। ਹੁਣ ਗੱਲ ਆਉਂਦੀ ਆ ਵੀ ਇਹ ਗੱਲਾਂ ਪਹਿਲਾਂ ਹੋ ਜਾਂਦੀਆਂ, 21 ਤਰੀਕ ਨੂੰ ਮੀਟਿੰਗ ਹੁੰਦੀ ਆ, ਤਾਂ ਅੱਜ ਅਸੀਂ ਸਿੱਖ ਸਿਆਸਤ ਰਾਹੀਂ ਇਹ ਵੀ ਗੱਲ ਕਲੀਅਰ ਕਰ ਦਿੰਦੇ ਵੀ ਡੇਵਿਡ ਲੈਮੀ ਨੇ ਕਹਿ ਦਿੱਤਾ ਵੀ ਜਿੰਨੇ ਵੀ ਬ੍ਰਿਟਿਸ਼ ਨੈਸ਼ਨਲ ਬਾਹਰਲੇ ਦੇਸ਼ਾਂ ਵਿੱਚ ਜਗਤਾਰ ਸਿੰਘ ਜੌਹਲ ਦੇ ਸੰਬੰਧ ਵਰਗੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ, ਜਿਹੜੇ ਅਸੀਂ ਵਾਪਸ ਲਿਆਉਣੇ, ਮੈਂ 2 ਕੇਸ ਪਰਸਨਲੀ ਹੈਂਡਲ ਕਰਨੇ, ਜਿਮੀ ਲਾਈ ਅਤੇ ਜਗਤਾਰ ਸਿੰਘ ਜੌਹਲ। ਤਾਂ ਉਹ ਜਿਹੜੀ ਮੀਟਿੰਗ 1 ਜੁਲਾਈ ਦਾ ਅਨਾਊਂਸਮੈਂਟ ਕੀਤਾ ਸੀ ਡਗਲਸ, ਮੈਂ ਫੋਰਨ ਮਿਨਿਸਟਰ ਉਹ ਮਿਲਣਾ ਸੀ ਕੈਥਰੀਨ ਵੈਸਟਨ ਜੂਨੀਅਰ ਨੂੰ, ਪਰ ਇਹਨਾਂ ਨਾਲ ਅਪਰੇਟ ਕਰਤਾ ਵੀ ਇੱਥੇ ਦਾ ਫੋਰਨ ਸੈਕਟਰੀ ਕਹਿੰਦਾ ਮੈਂ 2 ਕੇਸ ਨੂੰ ਪ੍ਰਾਇਓਰਟੀ ਦੇਣੀ। ਤਾਂ ਸਾਨੂੰ ਤਾਂ ਹਰ ਹਾਲ 'ਚ ਪਤਾ ਸੀ ਵੀ ਕਿਸ ਟਾਈਮ ਨੂੰ ਇਹ ਗੱਲ ਜਗਤਾਰ ਸਿੰਘ ਜੌਹਲ ਦੀ ਉਠਾਉਣੀ ਪੈਣੀ। ਹੁਣ ਗੱਲ ਆਉਂਦੀ ਵੀ ਹੁਣ 28 ਕਿ ਨਹੀਂ 28। 24 ਤਰੀਕ ਨੂੰ 10-15 'ਤੇ ਨਰਿੰਦਰ ਮੋਦੀ ਅਤੇ ਕੇ ਸਟਾਵਾ ਦੀ ਮੁਲਾਕਾਤ ਹੁੰਦੀ। 8:30 ਵਜੇ BBC ਰੇਡੀਓ ਸਕਾਟਲੈਂਡ 'ਤੇ ਈਅਨ ਮਰੀ, ਜਿਹੜਾ ਸਕੋਟਿਸ਼ ਸੈਕਟਰੀ ਆ ਕੈਬਨਿਟ 'ਚ ਆ, ਉਹ BBC ਨੂੰ ਦੱਸ ਰਿਹਾ ਵੀ ਜਗਤਾਰ ਸਿੰਘ ਜੌਹਲ, ਇਹ ਅੰਗਰੇਜ਼ੀ ਵਿੱਚ ਹੈੱਡਲਾਈਨ ਲੱਗੇ ਇੱਥੇ ਦੇ ਪੇਪਰਾਂ, ਜਗਤਾਰ ਸਿੰਘ ਜੌਹਲ ਇਸ ਟੌਪ ਆਫ ਦੀ ਏਜੰਡਾ। ਦੇਖੋ ਅਸੀਂ ਕਿਹਾ ਵੀ ਹੁਣ 8:30, 2 ਘੰਟੇ ਪਹਿਲਾਂ ਇਹ ਗੱਲ BBC ਨੇ ਜਦੋਂ ਪੁਸ਼ ਕੀਤਾ ਵੀ ਉਹ ਜਗਤਾਰ ਸਿੰਘ ਜੌਹਲ ਦੀ ਗੱਲ ਕਰੋ, ਉਹਨੂੰ ਕਿਹਾ ਵੀ ਉਹ ਟੌਪ ਦੀ ਏਜੰਡਾ ਹੋ। ਫਿਰ ਖਬਰਾਂ ਪਈ ਨਰਿੰਦਰ ਮੋਦੀ ਜਾਣ ਤੋਂ ਬਾਅਦ, ਫਿਰ ਲੱਗੀਆਂ ਨੈਸ਼ਨਲ ਪੇਪਰਾਂ 'ਚ ਵੀ ਕੇ ਸਟਾਮਨ ਨੇ, ਗਾਰਡੀਅਨ ਵਿੱਚ ਵੀ ਲੱਗੀ ਆ, ਈਵਨਿੰਗ ਸਟੈਂਡਰਡ 'ਚ ਵੀ ਲੱਗੀ ਆ ਵੀ ਨਰਿੰਦਰ ਮੋਦੀ ਨੇ ਜਗਤਾਰ ਸਿੰਘ ਜੌਹਲ ਦੀ ਗੱਲ ਕੀਤੀ। ਹੁਣ ਜਿਹੜੀ ਗੱਲ ਗੁਰਪ੍ਰੀਤ ਸਿੰਘ ਜੌਹਲ ਵੀ ਹਾਈਲਾਈਟ ਕਰ ਰਿਹਾ, ਅਸੀਂ ਵੀ ਕਰ ਰਹੇ ਹਾਂ, ਡਗਲਸ ਮੈਕਾਲਿਸਟਰ ਗੱਲ ਆ ਵੀ ਦੇਖੋ ਇਹ ਪਹਿਲੀ ਵਾਰ ਸੀ ਵੀ ਨਰਿੰਦਰ ਮੋਦੀ ਨੇ UK 'ਤੇ ਆਉਣਾ ਜਦੋਂ ਦਾ ਕੇ ਸਟਾਮਰ ਪ੍ਰਧਾਨ ਮੰਤਰੀ ਬਣਿਆ। ਅੱਗੇ ਇਹਨਾਂ ਦੀ 2 ਵਾਰੀ ਮੁਲਾਕਾਤ ਹੋਈ ਆ, ਕੈਨੇਡਾ ਵਿੱਚ ਹੋਈ ਸੀ, ਬ੍ਰਾਜ਼ੀਲ ਵਿੱਚ ਹੋਈ ਸੀ, ਜਿਹੜੀਆਂ G20 ਦੀਆਂ ਮੀਟਿੰਗਾਂ, G7 ਦੀਆਂ ਮੀਟਿੰਗਾਂ, ਪਰ ਪਹਿਲੀ ਵਾਰ ਸੀ ਨਰਿੰਦਰ ਮੋਦੀ ਨੇ ਇੱਥੇ ਆਉਣਾ ਸੀ ਜਦੋਂ ਦਾ ਕੇ ਸਟਾਮਰ ਪ੍ਰਧਾਨ ਮੰਤਰੀ ਬਣਿਆ। ਤਾਂ ਪ੍ਰੈਸ਼ਰ ਉੱਤੇ ਸੀਗਾ ਵੀ ਜੇ ਨਰਿੰਦਰ ਮੋਦੀ ਇੱਥੇ ਆ ਰਿਹਾ, ਤੂੰ ਉੱਥੇ ਨਹੀਂ ਆ ਰਿਹਾ, ਉਹ ਇੱਥੇ ਆ ਰਿਹਾ, ਇਹ ਤੇਰਾ ਪੂਰਾ ਹੱਕ ਆ, ਤੂੰ ਜਿਹੜੇ ਮਰਜ਼ੀ ਮਸਲੇ ਉਠਾ ਸਕਦਾ। ਅਤੇ ਇਹਦੇ ਵਿੱਚ ਆਪਾਂ ਸਿੱਖ ਸਿਆਸਤ ਕਹਿ ਸਕਦੇ ਵੀ ਜਿੰਨੀਆਂ ਵੀ ਖਬਰਾਂ ਆਈਆਂ, ਜਿੰਨੀਆਂ ਵੀ ਸਟੇਟਮੈਂਟ ਆਈਆਂ, ਉਹਨਾਂ ਨੇ ਕਲੀਅਰ ਕੀਤਾ, ਟੈਂਡੈਰਨ ਸਟਰੀਟ ਨੇ ਕਲੀਅਰ ਕੀਤਾ ਵੀ ਜਗਤਾਰ ਸਿੰਘ ਜੌਹਲ ਦਾ ਕੇਸ ਟਾਮਨ ਨੇ ਰੇਜ਼ ਕੀਤਾ। ਫਰਕ ਇਹ ਆ, ਅਸੀਂ ਕਹਿੰਦੇ ਰੇਜ਼ ਕਰਨ ਦਾ ਕੇਸ ਇੱਕ ਵੱਖਰੀ ਚੀਜ਼ ਆ, ਪਰ ਉਹਦੀ ਰਿਹਾਈ ਤੋਂ ਉਹਨੂੰ ਵਾਪਸ ਲਾਉਣ ਦਾ ਉਹ ਹੈਗੀ ਵੱਖਰੀ ਚੀਜ਼। ਪਰ ਜਿੰਨਾ ਕੁ ਸਾਨੂੰ